ਸਤਿ ਸ੍ਰੀ ਅਕਾਲ ਜੀ। ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਸੰਸਾਰ ਦੇ ਜੀਵਾਂ ਨੂੰ ਤਾਰਦੇ ਤਾਰਦੇ ਜਿਹਨੂੰ ਅੱਜ ਕੱਲ੍ਹ ਆਪਾਂ ਅਲਾਹਾਬਾਦ ਕਹਿੰਦੇ ਹਾਂ। ਇੱਥੇ ਪਹਿਲਾ ਨਾਮ ਪ੍ਰਾਗਰਾਜ ਸੀ ਔਰ ਹਿੰਦੁਸਤਾਨ ਦਾ ਬੜਾ ਪੁਰਾਤਨ ਤੀਰਥ ਹੈ। ਸੰਸਾਰ ਦੇ ਜੀਵਾਂ ਦੀ ਕਲਿਆਣ ਹਿੱਤ ਸਤਿਗੁਰੂ ਪਾਤਸ਼ਾਹ ਇੱਥੇ ਗਏ ਔਰ ਛੇ ਭੇਖਾਂ ਦੇ ਮਹਾਂਪੁਰਖ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕੋਲ ਆਪਣੀ ਜਗਿਆਸਾ ਲੈ ਕੇ ਆਏ ਹਨ। ਅਸੀਂ ਧਰਮ ਗ੍ਰੰਥਾਂ ਦੇ ਵਿੱਚ ਜਗਿਆਸੂ ਲਫ਼ਜ਼ ਆਮ ਪੜ੍ਹਦੇ ਹਾਂ, ਇਹਦਾ ਅਰਥ ਹੈ ਉਹ ਮਨੁੱਖ ਜਿਹਦੇ ਮਨ ਵਿੱਚ ਗਿਆਨ ਦੀ ਪ੍ਰਾਪਤੀ ਦੀ ਆਸਾ ਹੋਵੇ। ਅੱਜ ਸਾਡੇ ਚ ਬਹੁਤ ਵੱਡੀ ਕਮਜ਼ੋਰੀ ਹੈ। ਮੈਂ ਕੱਲ੍ਹ ਵੀ ਸਮਾਪਤੀ ਸਮੇਂ ਬੇਨਤੀ ਕੀਤੀ ਸੀ, ਦੂਜੇ ਕੋਲ ਗਿਆਨ ਲੈਣ ਦੀ ਬਜਾਏ ਅਸੀਂ ਉਹਦੇ ਗਿਆਨ ਤੇ ਕਿੰਤੂ ਪ੍ਰੰਤੀ ਕਰਦੇ ਪਏ ਨੇ, ਉਹਨੂੰ ਆਉਂਦਾ ਕੱਖ ਨਹੀਂ। ਜਗਿਆਸੂ ਦਾ ਭਾਵ ਹੁੰਦਾ ਕਿ ਮਨ ਵਿੱਚ ਇਹ ਇੱਛਾ ਹੋਣੀ ਕਿ ਮੈਨੂੰ ਕੁਝ ਨਾ ਕੁਝ ਇਹਦੇ ਕੋਲ ਮਿਲੇ ਗਿਆਨ, ਪ੍ਰਾਪਤਨ ਗ੍ਰੰਥਾਂ ਦੇ ਮੁਤਾਬਕ ਇਹਨਾਂ ਛੇ ਭੇਖਾਂ ਦਾ ਨਾਮ ਲਿਖਿਆ ਹੈ, ਯੋਗੀ, ਜੰਗਮ, ਸਰੇਵੜੇ, ਦਰਵੇਸ਼, ਵਿਪੁਲ ਇਤਿਆਦਿਕ। ਇਹਨਾਂ ਛੇ ਭੇਖਾਂ ਦੇ ਮਹਾਂਪੁਰਸ਼ਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਆਣ ਕੇ ਬੇਨਤੀ ਕੀਤੀ, ਵੱਖ ਵੱਖ ਸ਼ੰਕੇ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਰੱਖੇ ਔਰ ਹਜ਼ੂਰ ਨੇ ਉਹਨਾਂ ਦੇ ਸ਼ੰਕਿਆਂ ਦੇ ਮੁਤਾਬਕ ਉਹਨਾਂ ਨੂੰ ਉੱਤਰ ਦਿੱਤਾ। ਕਹਿਣ ਤੋਂ ਭਾਵ ਕਿ ਜਿਹੜੇ ਸੋਠ ਰਾਗ ਵਿੱਚ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਇਹ 12 ਸ਼ਬਦ ਨੇ, ਇਹ ਹਜ਼ੂਰ ਨੇ ਪ੍ਰਾਗ ਰਾਜ ਅਥਵਾ ਅਲਾਹਾਬਾਦ ਉਚਾਰਨਾ ਕੀਤੇ ਹਨ। ਅੱਜ ਦੇ ਪਾਵਨ ਪੁੱਤਰ ਫਰਮਾਨ ਦਾ ਜੋ ਸਾਰਾਂਸ਼ ਹੈ, ਨਿਚੋੜ ਹੈ, ਉਹ ਇਹ ਹੈ, ਪਿਆਰਿਆ ਤੇਰਾ ਦੋਸਤਾਂ ਨਾਲ ਬੜਾ ਸਨੇਹ ਹੈ, ਤੇਰਾ ਪੁੱਤਰ ਦੇ ਨਾਲ ਅਤਿਆਂਤ ਮੋਹ ਹੈ, ਤੂੰ ਆਪਣੀ ਪਤਨੀ ਤੋਂ ਬਿਨਾਂ ਇੱਕ ਪਲ ਵੀ ਪਾਸੇ ਰਹਿਣ ਨੂੰ ਤਿਆਰ ਨਹੀਂ, ਪਰ ਯਾਦ ਰੱਖ ਇਹਨਾਂ ਦੀ ਸਾਂਝ ਕੇਵਲ ਤੇ ਕੇਵਲ ਤੇਰੇ ਕੋਲ ਲੈਣ ਦੀ ਹੈ। ਜਿੰਨਾ ਚਿਰ ਕੁਝ ਦੇਗਾ ਓਨਾ ਚਿਰ ਤੇਰੇ ਨੇ, ਜਦੋਂ ਦੇਣ ਤੋਂ ਹਟ ਗਿਆ ਤੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਇਹਨੂੰ ਆਪਾਂ ਕਹਿ ਸਕਦੇ ਨਿਚੋੜ ਸਾਰੇ ਹੁਕਮਨਾਮੇ ਦਾ, ਜਿਹੜੇ ਸਤਿਗੁਰੂ ਪਾਤਸ਼ਾਹ ਸਾਡੇ ਤਰੰਤ ਕਰਕੇ ਸਾਨੂੰ ਸਮਝਾਉਣਗੇ, ਉਹਨਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਮੈਂ ਕਿਤੇ ਭੁੱਲ ਨਾ ਜਾਵਾਂ, ਕਿਉਂਕਿ ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਬੇਨਤੀ ਹੈ ਮਹਾਰਾਜ, ਕਦੇ ਮੱਖਣ ਸ਼ਾਹ ਲਬਾਣੀ ਨੇ ਡੁੱਬਦੇ ਜਹਾਜ਼ ਨੂੰ ਵੇਖ ਕੇ ਤੇਰੇ ਅੱਗੇ ਅਰਦਾਸ ਕੀਤੀ ਸੀ, ਤੂੰ ਮੋਢਾ ਲਾ ਕਰਕੇ ਬੰਨੇ ਲਾਇਆ, ਨਾੜ ਨੂੰ ਮੱਖਣ ਸ਼ਾਹ ਤੂੰ ਸਦਕੇ ਜਾਣਾ ਮੱਖਣਾ, ਤੂੰ ਨਕਲੀ ਗੁਰੂਆਂ ਦੇ ਭੇਖ ਨੂੰ ਵੇਖ ਕੇ ਭਰਮਿਆ ਨਹੀਂ। ਅੱਜ ਆਪਾਂ ਭਰਮੇ ਹਾਂ, ਮੈਂ ਆਮ ਤਕਰੀਬਨ ਬੇਨਤੀ ਕਰਦਾ ਰਹਿੰਦਾ ਗਿਆਨੀ ਜੀ, ਉਂਝ ਤਾਂ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦੇ, ਪਰ ਫਲਾਣੇ ਬਾਬਿਆਂ ਕੋਲ ਨਾਮ ਲੈਣ ਗਏ ਸਾਂ। ਜੇ ਮੰਨਦਾ ਹੁੰਦਾ ਨਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਕਿਸੇ ਬੇਨਤੀ ਤੇ ਮੂੰਹ ਨਾ ਜਾਦੋ। ਇਹਦਾ ਭਾਵ ਹੈ ਤੂੰ ਤੇਰਾ ਬੇੜਾ ਡੋਲਦਾ ਤੇ ਮਿੱਤਰਾ ਤੂੰ ਆਪਣੇ ਤੇਰੇ ਨਾਲ ਹਮਦਰਦੀ ਹੈ, ਅਸੀਂ ਇਸ ਗੱਲ ਤੋਂ ਡਰਦੇ ਕਿ ਕਿਤੇ ਡੋਲਦੇ ਬੇੜੇ ਚ ਪਾਣੀ ਪੈ ਕੇ ਡੁੱਬ ਨਾ ਜਾਏ। ਮੱਖਣ ਸ਼ਾਹ ਆਇਆ, ਵੱਖ ਵੱਖ ਨਕਲੀ ਗੁਰੂਆਂ ਨੂੰ ਆਣ ਕੇ ਦੋ ਦੋ ਮੋਹਰਾਂ ਦਿੱਤੀਆਂ, ਪ੍ਰਸੰਨ ਹੋ ਗਏ, ਮਨ ਭਤੀਜਿਆ ਨਹੀਂ। ਪੁੱਛਿਆ ਭੋਰੇ ਵਿੱਚ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸੁਭਾਏ ਮਾਨ ਨੇ ਗੁਰੂ ਕੇ ਚਰਨਾਂ ਤੇ ਜਾ ਕੇ ਸਿਰ ਝੁਕਾਇਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮੱਖਣਾ ਤੇਰੇ ਜਹਾਜ਼ ਦੇ ਕਿੱਲਾਂ ਦਾ ਨਿਸ਼ਾਨ ਅਜੇ ਵੀ ਮੇਰੇ ਮੋਢੇ ਉੱਪਰ ਹੈ, ਇਸੇ ਕਰਕੇ ਸਾਡੇ ਕਲਗੀਧਰ ਬਾਪੂ ਨੇ ਸਾਨੂੰ ਪ੍ਰੇਰਨਾ ਦਿੱਤੀ, ਗੁਰੂ ਕੇ ਸਿੱਖਾ ਤੈਨੂੰ ਪੈਸਿਆਂ ਦੀ ਭੜ ਦੌੜ ਲੱਗੀ ਹੈ ਨਾ, ਕਿਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜ ਤੈਨੂੰ ਕਸਰ ਰਹੇਗੀ ਕੋਈ ਨੀ। ਆਪ ਅਰਦਾਸ ਕਰਦੇ ਸੁਣਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨਾਨਦ ਆਵੇ ਧਾਏ ਸਭ ਥਾਈ ਹੋਏ ਸਹਾਏ। ਕਿਹੜੀ ਜਗ੍ਹਾ ਹੈ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਹਾਇਤਾ ਨਹੀਂ ਕਰਦੇ, ਪਰ ਆਪਾਂ ਹੱਥ ਜੋੜ ਕੇ ਮੱਕੜ ਸ਼ਾਹ ਬਾਪੂ ਅਰਦਾਸ ਨਹੀਂ ਕਰਦੇ? ਮੇਰੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ, ਪਾਤਸ਼ਾਹ ਮੱਖਣ ਸ਼ਾਹ ਵੀਰ ਸੀ, ਉਹਦਾ ਬੇੜਾ ਸੀ, ਸਾਡੇ ਕੋਲ ਬੇੜਾ ਵੀ ਨਹੀਂ, ਅਸੀਂ ਤੇਰੇ ਚਰਨਾਂ ਚ ਅਰਦਾਸ ਕਰਦੇ ਹਾਂ, ਸਾਨੂੰ ਆਪਣੇ ਚਰਨਾਂ ਦਾ ਆਸਰਾ ਦੇ ਕੇ ਅਸੀਂ ਜਿੰਨੀ ਵੀ ਸੰਗਤ ਜਿੱਥੇ ਮਾਈ ਪਈ ਸੁਣਦੇ ਨੇ ਸਾਡੇ ਤੇ ਕਿਰਪਾ ਕਰੀ, ਆਪਣੇ ਰਹਿਮਨ ਦੇ ਚਰਨ ਪਕੜਾ ਕੇ ਸਾਨੂੰ ਸੰਸਾਰ ਸਾਗਰ ਤੋਂ ਬੰਨੇ ਕਰ ਦੇ। ਇਹ ਮੇਰੀ ਦੁਆ ਹੈ, ਇਹ ਮੇਰੀ ਅਰਦਾਸ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਅੱਗੇ ਹਜ਼ੂਰ ਜੀ ਨੇ ਰਹਿਮਤ ਕਰਦੇ ਨੇ, ਸਰਵਣ ਕਰੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ।
ਜਿਹੜਾ ਇਹ ਜਗ ਸ਼ਬਦ ਹੈ ਨਾ, ਇਹ ਦੋ ਸਿਧਾਂਤਾਂ ਦਾ ਸੁਮੇਲ ਹੈ, ਜੱਜਾ ਜਨਮ ਗੱਗਾ ਗਤ। ਜੱਜਾ ਜਨਮ ਤੋਂ ਭਾਵ ਆਪਾਂ ਸਾਰੇ ਸਮਝਦੇ ਹਾਂ ਤੇ ਗੱਤ ਤੋਂ ਭਾਵ ਮੌਤ। ਆਪਾਂ ਸੰਸਾਰੀ ਜੀਵ ਹਾਂ, ਕਿਸੇ ਥਾਂ ਤੇ ਮਕਾਨਾਂ ਦਾ ਜੋੜ ਤੇ ਕਿਤੇ ਵਧਾਈਆਂ ਦਾ ਚੱਕਰ ਹੈ, ਕਿਤੇ ਜੋੜ ਮਕਾਨਾਂ ਦਾ ਤੇ ਕਿਤੇ ਵਧਾਈਆਂ। ਇਸ ਕਾਰਨ ਕਰਕੇ ਇਹਨੂੰ ਜੱਗ ਆਖਿਆ। ਮੇਰੇ ਪਾਤਸ਼ਾਹ ਕਹਿੰਦੇ ਪਿਆਰਾ, ਇਹ ਜੰਮਣ ਤੇ ਮਰਨ ਵਾਲੇ ਸੰਸਾਰ ਵਿੱਚ ਕੋਈ ਵੀ ਕਿਸੇ ਦਾ ਮਿੱਤਰ ਨਹੀਂ।
ਸਗਲ ਜਗਤ ਆਪਣਾ ਸੁਖ ਲਾਗਿਓ,
ਇਹ ਜਿੰਨੇ ਵੀ ਸੰਸਾਰ ਦੇ ਜੀਵ ਨੇ ਆਪਣੇ ਸੁੱਖਾਂ ਦੇ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਆਪਾਂ ਸਾਰੇ ਜਣੇ ਝਾਤੀ ਮਾਰੀਏ, ਜਿਹਦੇ ਕੋਲ ਸਾਨੂੰ ਕੋਈ ਝਾਕ ਆਪਾਂ ਕਹਿੰਦੇ ਉਹਨੂੰ ਮਿਲ ਚਲੀਏ, ਤੇ ਜਿਹਦੇ ਕੋਲ ਸਾਨੂੰ ਮਿਲਣ ਦੀ ਝਾਕ ਨਹੀਂ ਤੇ ਆਪਾਂ ਕਹਿੰਦੇ ਉਹਦੇ ਕੋਲ ਕੀ ਲੈਣਾ ਹੈ। ਲੈਣਾ ਪਹਿਲਾਂ ਤੇ ਮਿਲਣਾ ਬਾਅਦ ਵਿੱਚ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਾਰੇ ਦੇ ਸਾਰੇ ਜਿਹੜੇ ਨੇ ਨਾ, ਇਹ ਲੈਣ ਤੱਕ, ਇਹ ਸੁੱਖਾਂ ਤੱਕ ਸੀਮਤ ਹਨ।
ਦੁੱਖ ਮੈਂ ਸੰਗ ਨਾ ਹੋਈ,
ਪਰ ਦੁੱਖ ਦਾ ਮੌਕਾ ਆਇਆ, ਕਿਸੇ ਨੇ ਤੇਰੀ ਸੰਗਤ ਨਹੀਂ ਕਰਨੀ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਅੱਗੇ ਅਨਲਿਸਿਸ ਕਰਨਗੇ,
ਦਾਰਾ ਮੀਤ ਪੂਤ ਸੰਬੰਧੀ।
ਗੁਰਮੁਖ ਨੂੰ ਅਸੀਂ ਆਮ ਕਰਕੇ ਜਿਹੜਾ ਰਹਾਓ ਹੈ ਨਾ, ਇਹਨੂੰ ਗਾਉਂਦੇ ਨਹੀਂ। ਅਸੀਂ ਕਥਾ ਕਰਨ ਵਾਲੇ ਵੀ ਜਦੋਂ ਸਾਡੇ ਨਾਲ ਦਾ ਸਾਥੀ ਰਹਾਓ ਪੜ੍ਹਦਾ ਨਾ, ਤੇ ਅਸੀਂ ਇੱਕੋ ਗੱਲ ਕਹੇ ਕਹੇ ਨੇ ਜੀ ਬਸਰਾਮ ਦੇ ਕਹਿੰਦੇ ਨੇ, ਇਹ ਸਾਡਾ ਸੁਭਾਅ ਜਿਹਾ ਚੱਲਦਾ। ਪਰ ਕਿਤੇ ਚਿੱਥਿਆ ਕਰੋ, ਵਿਚਾਰਿਆ ਕਰੋ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀਆਂ 24 ਅਸਪਦੀਆਂ ਨੇ, 24 ਸ਼ਲੋਕ ਨੇ, ਅਸਪਦੀ ਵਿੱਚ 8-8 ਪੌੜੀਆਂ ਨੇ, ਇੱਕ ਪੌੜੀ ਦੀਆਂ 10-10 ਪੰਕਤੀਆਂ ਨੇ। ਲੇਕਰ ਆਓ ਇੱਕ ਹੈ, ਕਿੱਥੇ ਮੇਰੇ ਪਾਤਸ਼ਾਹ ਕਹਿੰਦੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਸਾਮ। ਜੇ ਤੂੰ ਸੁੱਖ ਦੀ ਭਾਵਨਾ ਰੱਖਦਾ ਤੇ ਗੁਰਮੁਖਾ ਸੁੱਖ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਸਿੱਧ ਗੋਸ਼ ਦੀ ਬਾਣੀ ਆਪਾਂ ਬਹੁਤ ਘੱਟ ਪੜ੍ਹਦੇ ਤੇ ਪੜ੍ਹਨੀ ਚਾਹੀਦੀ, ਕਿਉਂਕਿ ਇਹਦੇ ਵਿੱਚ ਪਹਿਲਾਂ ਸਵਾਲ ਨੇ ਤੇ ਮੁਰਕੀ ਉੱਤਰ ਨੇ। ਸਿੱਧ ਗੋਸ਼ ਦੀ ਬਾਣੀ ਦੀਆਂ 73 ਪੌੜੀਆਂ ਹਨ ਔਰ 938 ਤੋਂ ਲੈ ਕਰਕੇ ਸ਼ਾਇਦ 46 ਤੱਕ। ਹਜ਼ੂਰ ਕਹਿੰਦੇ ਕਿਆ ਭਵੀਏ ਸਤ ਸੁੱਚਾ ਹੋਏ, ਕੀ ਭੁੱਲਣਾ ਹੈ, ਸਤ ਸੁੱਚਾ ਹੈ। ਕਿਆ ਭਵੀਏ ਸਤ ਸੁੱਚਾ ਸੋਏ, ਏਕ ਸ਼ਬਦ ਨੂੰ ਮੁਕਤ ਨਕ ਹੋਏ। ਗੁਰੂ ਦੇ ਸ਼ਬਦ ਤੋਂ ਬਿਨਾਂ ਮੁਕਤੀ ਨਹੀਂ। ਰਹਾਓ, ਇਹ ਦੋ ਦ੍ਰਿਸ਼ਟਾਂਤ ਦੇਣ ਤੋਂ ਮੇਰਾ ਭਾਵ ਹੈ, ਸਾਡੀ ਸਾਰਿਆਂ ਦੀ ਭਾਵਨਾ ਕਿ ਸਾਨੂੰ ਸੁੱਖ ਮਿਲੇ। ਤੇ ਸੁਖਮਨੀ ਸਾਹਿਬ ਜੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ। ਸਿੱਧ ਗੋਸ਼ਟ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਲਿਆ ਕੀ ਭੱਜਾ ਫਿਰਦਾ ਹੈ, ਇੱਕ ਸ਼ਬਦ ਨਾਲ ਜੋੜ ਤੇ ਸ਼ਬਦ ਨਾਲ ਗਿਆਨ ਦੀ ਪ੍ਰਾਪਤੀ ਕਰਕੇ ਤੈਨੂੰ ਸੁੱਖ ਮਿਲ ਜਾਏਗਾ। ਜਿੰਨਾ ਚਿਰ ਆਤਮ ਗਿਆਨ ਨਹੀਂ ਉਨਾ ਚਿਰ ਸੁੱਖ ਨਹੀਂ। ਇਸ ਕਰਕੇ ਜਦੋਂ ਰਾਓ ਪੜ੍ਹਦੇ ਹੋ ਨਾ, ਉਦੋਂ ਮਨ ਵਿੱਚ ਵਿਚਾਰਿਆ ਕਰੋ ਕਿ ਜਿਹੜੀ ਮੈਂ ਪੰਕਤੀ ਪੜ੍ਹੀ, ਭਲਾ ਮੇਰਾ ਇਹੋ ਜਿਹਾ ਜੀਵਨ ਬਣਿਆ ਕਿ ਨਹੀਂ ਬਣਿਆ। ਜੇ ਤਾਂ ਬਣ ਗਿਆ ਗੁਰੂ ਕਾ ਧੰਨਵਾਦ ਕਰੀਏ, ਜੇ ਨਹੀਂ ਬਣਿਆ ਤੇ ਸਤਿਗੁਰੂ ਪਾਤਸ਼ਾਹ ਦੇ ਅਰਦਾਸ ਕਰੀਏ ਕੋਈ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਕਿਤੇ ਮੇਰੀ ਇਹ ਅਵਸਥਾ ਬਣ ਜਾਏ। ਤੋ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਭਾਈ ਇਹ ਸਾਰਾ ਸੰਸਾਰ ਸੁੱਖਾਂ ਤੱਕ ਤੇਰੇ ਨਾਲ ਜੁੜਿਆ ਤੇ ਦੁੱਖ ਦੇ ਮੌਕੇ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਆਪਣੇ ਅੰਦਰ ਵੇਖ ਵੀ ਤੇਰੇ ਸਕੇ ਸੰਬੰਧੀਆਂ ਦੀ ਕੀ ਅਵਸਥਾ, ਉਹਨਾਂ ਦਾ ਤੇਰੇ ਨਾਲ ਕੀ ਮੇਲ ਮਿਲਾਪ ਹੈ, ਕੀ ਬਿਹੇਵ ਹੈ।
ਤਾਰਾ ਮੀਤ ਪੋਤ ਸੰਬੰਧੀ,
ਸਾਰਿਆਂ ਤੋਂ ਪਹਿਲਾ ਰਿਸ਼ਤਾ ਦਾਰਾ ਪਤਨੀ ਦਾ, ਇਹਨੂੰ ਅਰਧੰਗੀ ਵੀ ਆਪਾਂ ਕਹਿੰਦੇ ਹਾਂ, ਭਾਵ ਅੱਧਾ ਹਿੱਸਾ, ਪਰ ਦੁੱਖ ਨਾਲ ਕਹਿਣਾ ਪੈਂਦਾ। ਜਦੋਂ ਪਤਨੀ ਆ ਗਈ ਤੇ ਆਪਾਂ ਆਪਣੀ ਮਾਂ ਨੂੰ ਕਹਿੰਦੇ ਬੇਬੀ ਤੇਰੀ ਧਰਮ ਪਤਨੀ ਨਾਲ ਮੇਰੀ ਬਣਦੀ ਨੇ ਤੇ ਰੋਟੀ ਅਰਨ ਕਰ ਲਓ, ਇਹ ਆਪਾਂ ਝਾਤੀ ਮਾਰੀਏ। ਜਿਹੜੀ ਮਾਂ ਨੇ ਗਿੱਲੇ ਬਿਸਤਰੇ ਵਿੱਚ ਸਾਡੇ ਪਿਸ਼ਾਬ ਕਰਨ ਤੇ ਸਾਨੂੰ ਚੁੱਕ ਕੇ ਦੂਜੇ ਪਾਸੇ ਕਰ ਲਿਆ ਨਾ, ਉਸ ਮਾਂ ਨੂੰ ਕਹਿੰਦੇ ਬੇਬੇ ਤੇਰੀ ਮੇਰੀ ਧਰਮ ਪਤਨੀ ਨਾਲ ਬਣਦੀ ਨੇ ਤੇ ਆਪਾਂ ਰੋਟੀ ਅਰਨ ਕਰ ਲਈਏ। ਮਾਂ ਦਾ ਗੁਮ ਹੋ ਪਿਆਰੋ ਦੁਨੀਆਂ ਚ ਕੋਈ ਬਦਲ ਨਹੀਂ, ਇਸ ਪਾਸੇ ਮੈਂ ਨਾ ਜਾਵਾਂ। ਹਰੂਰ ਕਹਿੰਦੇ ਨੇ ਪਹਿਲਾਂ ਇਸਤਰੀ, ਮੀਤ ਮਿੱਤਰ, ਪੋਤ ਪੁੱਤਰ, ਸਰਬੰਧੀ ਰਿਸ਼ਤੇਦਾਰ, ਇਹ ਸਾਰੇ ਦੇ ਸਾਰੇ ਜਿਹੜੇ ਨੇ ਸਗੜੇ ਧਨ ਸੋ ਲਾਗੇ, ਇਹ ਸਾਰੇ ਦੇ ਸਾਰੇ ਪਦਾਰਥ ਪੈਸਿਆਂ ਦੇ ਕਰਕੇ ਤੇਰੇ ਨਾਲ ਜੁੜੇ ਹੋਏ ਨੇ। ਇਸਤਰੀ ਦੇ ਸੰਬੰਧ ਵਿੱਚ ਸਾਨੂੰ ਇੱਕ ਮਹਾਂਪੁਰਸ਼ਾਂ ਨੇ ਸਾਖੀ ਪੜ੍ਹਾਈ ਸੀ, ਤੇ ਸੁਣਾ ਕੇ ਤੇ ਅੱਗੇ ਚੱਲਾਂ। ਇਹ ਸਾਖੀਆਂ ਦਾ ਭਾਵ ਹੁੰਦਾ ਵੀ ਸੰਗਤ ਦਾ ਮਨ ਜੁੜਿਆ ਰਹਿ। ਆਪਾਂ ਨੂੰ ਸ਼ਬਦ ਕਿਵੇਂ ਸਮਝ ਨਹੀਂ ਪੈਂਦੇ ਸਾਖੀ ਵਾਲੇ, ਜਿਵੇਂ ਆਪਾਂ ਕਹਾਣੀਆਂ ਸੁਣਦੇ ਬਾਤਾਂ ਦੇ ਆਦੀ ਹਨ ਤੇ ਮਨ ਇੱਕਦਮ ਸੁਚੇਤ ਹੋ ਜਾਂਦਾ। ਇੱਕ ਨੌਜਵਾਨ ਮਹਾਤਮਾ ਦੀ ਸੰਗਤ ਵਿੱਚ ਆਇਆ ਕਰੇ ਤੇ ਸ਼ਾਦੀ ਹੋ ਗਈ, ਹੁਣ ਵਰ ਗਿਆ। ਕੁਝ ਮਹੀਨਿਆਂ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਸੰਤ ਮਹਾਂਪੁਰਸ਼ ਬਾਹਰ ਸੈਰ ਕਰਨ ਲਈ ਗਏ, ਘੁੰਮਣ ਲਈ ਗਏ ਤੇ ਉਹ ਗੱਭਰੂ ਮਿਲ ਗਿਆ ਤੇ ਬਾਬਿਆਂ ਨੂੰ ਵੇਖ ਕੇ ਪਾਸੇ ਹੋ ਗਿਆ। ਵੀ ਬਾਬਿਆਂ ਨੇ ਕਹਿਣਾ ਵੀ ਆਇਆ ਕਰ, ਪਛਾਣ ਲਿਆ ਆਵਾਜ਼ ਮਾੜੀ, ਕਹਿਣ ਲੱਗੇ ਪਿਆਰਿਆ ਗੁਰਮੁਖਾ ਗੱਭਰੂ ਆ, ਤੂੰ ਬੜਾ ਪਿਆਰ ਕਰਦਾ ਸਾਂ, ਬੜੀ ਸੇਵਾ ਕਰਦਾ ਸਾਂ ਤੇ ਹੁਣ ਆਉਣ ਵੜ ਗਿਆ। ਕਹਿਣ ਲੱਗਾ ਬਾਬਾ ਜੀ ਵਿਆਹ ਆ ਗਿਆ। ਸੰਤ ਹਸਪੇ ਤੇ ਕਹਿਣ ਲੱਗੇ ਭਰਿਆ, ਵਿਆਹ ਤੋਂ ਮੇਰਾ ਸੰਸਾਰ ਚੱਲਦਾ ਨਹੀਂ, ਮੇਰਾ ਪਿਤਾ ਜੀ ਵਿਆਹ ਸੀ, ਸ਼ਾਦੀ ਮੈਂ ਵੀ ਕੀਤੀ ਹੈ। ਕਹਿਣ ਲੱਗਾ ਬਾਬੇ ਤੁਹਾਡੀ ਤੇ ਸਾਡੀ ਸ਼ਾਦੀ ਦਾ ਬੜਾ ਫਰਕ ਹੈ। ਸੰਤ ਹਸਪੇ ਕਹਿਣ ਲੱਗਿਆ ਤਾਂ ਨਵੀਂ ਗੱਲ ਦੱਸੀ, ਫਰਕ ਕੀ ਫਰਕ ਹੈ? ਕਹਿੰਦਾ ਜੀ ਮੇਰੀ ਧਰਮ ਪਤਨੀ ਮੇਰੇ ਨਾਲ ਇੰਨਾ ਸੁਨੇਹ ਕਰਦੀ ਵੀ ਜੇ ਕਿਤੇ ਪਾਸੇ ਚਲਿਆ ਗਿਆ ਤੇ ਮੈਨੂੰ ਡਰ ਹੈ ਕਿਤੇ ਮਰਨਾ ਜਾਏ। ਸੰਤ ਹਸਪੇ ਕਹਿਣ ਲੱਗੇ ਭਾਈ ਤੂੰ ਤਾਂ ਪਵਾੜਾ ਹੀ ਪਾ ਲਿਆ, ਪਰ ਹੈ ਤੈਨੂੰ ਭੁਲੇਖਾ, ਆਇਆ ਕਰ, ਤੈਨੂੰ ਇਹ ਸਮਝਾਉਣਾ ਵੀ ਕੋਈ ਕਿਸੇ ਨੇ ਮਰਦਾ ਨਹੀਂ, ਕਿਉਂਕਿ ਬਾਣੀ ਕਹਿੰਦੀ ਕੋਈ ਮਰੇ ਨਾ ਮੋਇਆ ਨਾਲੇ, ਕਦੇ ਮਰਿਆ ਦਿਨ ਕੋਈ ਨਹੀਂ ਜੀ ਮਰਿਆ। ਉਸ ਗੱਭਰੂ ਨੂੰ ਯੋਗਾ ਅਭਿਆਸ ਸਿਖਾ ਦਿੱਤਾ, ਜਾਣ ਕੇ ਵੀ ਆਹ ਅਭਿਆਸ ਸਿੱਖ ਪ੍ਰਾਣਾਂ ਨੂੰ ਦਸਮ ਦਾ ਬਈ ਟਿਕਾ ਲੈਣਾ ਤੇ ਦੂਜੇ ਨੂੰ ਪ੍ਰਤੀਤ ਹੋਣਾ ਵੀ ਸ਼ਾਇਦ ਮਰ ਗਿਆ। ਉਹਨੇ ਕੁਝ ਸਮੇਂ ਦੇ ਬਾਅਦ ਇਸ ਅਭਿਆਸ ਦੇ ਵਿੱਚੋਂ ਪ੍ਰਪੱਕ ਹੋ ਗਿਆ, ਉਹਨੂੰ ਤਰੀਕਾ ਆ ਗਿਆ। ਹਜੋ ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ ਸਮਝਾਉਣੇ ਵੀ ਕੋਈ ਕਿਸੇ ਦਾ ਸਕਾ ਨਹੀਂ ਹੋ, ਇਉਂ ਕਰੇ ਫਾਇਦਾ ਤੈਨੂੰ ਖੇਚਣ ਪਰੇਸ਼ਾਨ ਹੋਣਾ ਪਏਗਾ, ਤੈਨੂੰ ਅੱਠ ਭਾਰ ਤੋਂ ਵੱਧ ਖੇਚਣ ਨੂੰ ਅੱਜ ਸ਼ਾਮ ਨੂੰ ਜਾ ਕੇ ਅੱਧੀ ਰਾਤ ਤੋਂ ਬਾਅਦ ਪ੍ਰਾਣ ਚੜਾਵੇ ਤੇ ਮੁੜ ਕੇ ਤੈਨੂੰ ਦੱਸਾਂ ਵੀ ਕੋਈ ਕਿਸੇ ਦਾ ਨਹੀਂ। ਉਹਨਾਂ ਮਹਾਂਪੁਰਸ਼ਾਂ ਦੀ ਕਹਿਣ ਤੇ ਉਹਨੇ ਯੁਗਤੀ ਵਰਤੀ, ਧਰਮ ਪਤਨੀ ਉੱਠੀ ਤੇ ਉਹਨੇ ਹਲਾਇਆ ਵੀ ਆਣ ਤੁਸੀਂ ਮੱਝਾਂ ਨੂੰ ਚੋ, ਖੇਤ ਨੂੰ ਜਾਣਾ, ਹਲਾਇਆ ਤੂੰ ਆਦਮੀ ਬਿਲਕੁਲ ਨਡਾਲ। ਬੀਬੀ ਨੂੰ ਸ਼ੱਕ ਪੈ ਗਿਆ ਵੀ ਸ਼ਾਇਦ ਮਰ ਗਿਆ, ਮਨ ਵਿੱਚ ਵਿਚਾਰ ਕੀਤੀ ਵੀ ਜੇ ਮੈਂ ਰਹਿਣ ਮੈਣ ਪਾਉਣੀ ਆ ਤੇ ਮੈਨੂੰ ਰੋਟੀ ਪਾਣੀ ਵੀ ਖਾਧਾ ਜਾਣਾ, ਰਾਤ ਦੀ ਰੋਟੀ ਖਾਧੀ ਤੇ ਮਨਾ ਕੁਝ ਨਾ ਕੁਝ ਕਰ, ਦੁੱਧ ਪਿਆ ਸੀ ਉਹਨੇ ਦੁੱਧ ਵਿੱਚ ਚੌਲ ਪਾ ਕੇ ਤੇ ਖੀਰ ਬਣਾ ਕੇ ਢੱਕ ਦਿੱਤੀ, ਦੋ ਰੋਟੀਆਂ ਦਾ ਆਟਾ ਗੁੰਨਿਆ ਤੇ ਚੂਰੀ ਬਣਾਈ, ਕਹਿਣ ਲੱਗੇ ਚੂਈ ਤਾਂ ਦੋ ਦਿਨ ਵੀ ਚੱਲ ਸਕਦੀ, ਪਹਿਲਾਂ ਖੀਰ ਖਾ ਲਾਂ ਕਿਤੇ ਬੇਹੀ ਨਾ ਹੋ ਜਾਏ। ਖੀਰ ਖਾ ਲਈ, ਜਿਹੜੀ ਉਹ ਚੋਰੀ ਸੀ ਉਹਨੇ ਥਾਲੇ ਥਾਲੀ ਪਾਪ ਡੱਬੇ ਚ ਪਾ ਕੇ ਤੇ ਆਲੇ ਚ ਰੱਖ ਦਿੱਤੀ। ਮੁੜ ਕੇ ਵੈਣ ਪਾਏ, ਆਂਢੀ ਗੁਆਂਢੀ ਆਏ, ਚਾਚੇ ਤਾਏ, ਪਿਛਲੇ ਜਿਹਨੂੰ ਆਪਾਂ ਪੁਰਾਣੀ ਬੋਲੀ ਕਹਿੰਦੇ ਸੁਫਾ, ਪਿਛਲਾ ਕਮਰਾ, ਉਹਨੂੰ ਕੱਢਣ ਲੱਗੇ ਤੇ ਉਹਨਾਂ ਚੋਂ ਇਹ ਗੱਭਰੂ ਕਹਿਣ ਲੱਗਾ ਵੀ ਭਾਬੀ ਭਾਈ ਭਾਊ ਦੀ ਲੱਤ ਆਕੜੀ ਹੈ ਤੇ ਚੁਗਾਠ ਅੜਦੀ ਹੈ ਤੇ ਕੀ ਕਰੀਏ, ਲੱਤ ਵੱਢੀਏ ਕਿ ਚੁਗਾਠ ਕਹਿੰਦੀ ਦਿਵਰਾ, ਤੈਨੂੰ ਕੀ ਦੱਸਾਂ ਤੱਤੀ ਦੇ ਕਰ ਮਾੜੇ, ਲੱਤ ਅੱਜ ਵੀ ਗਈ ਤੇ ਕੱਲ੍ਹ ਵੀ ਗਈ, ਚੁਗਾਠਾਂ ਕਿਤੇ ਰੋਜ਼ ਵੱਢੀਆਂ ਨੇ, ਚੁਗਾਠ ਨਾ ਵੱਢਿਆ ਜੇ, ਲੱਤ ਵੱਢ ਲਓ, ਜੋ ਲੱਤ ਦੀ ਗੱਲ ਸੁਣੀਏ ਤੇ ਇੱਕਦਮ ਲੱਤ ਢਿੱਲੀ ਕੀਤੀ ਦਿਲਵਾ ਲਿਆ ਉਹਨੂੰ। ਇਹ ਸਾਨੂੰ ਪੜ੍ਹਾਇਆ ਗਿਆ ਸਮਝਾਉਣ ਲਈ, ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਘੜਿਆ ਸੀ, ਇਹਨੂੰ ਕੁਛ ਸਿੱਖਿਆ ਜੇ। ਭਾਈਚਾਰਾ ਇਕੱਠਾ ਹੋਇਆ, ਫੱਟੇ ਤੇ ਪਾ ਕੇ ਲੈ ਕੇ ਚੱਲੇ, ਬੀਬੀ ਨੇ ਵੈਣ ਪਾਇਆ, ਵੈਣ ਕੰਤਾ ਸੁਰਗ ਸੁਧਾਰਿਆ, ਮੈਨੂੰ ਵੀ ਕੁਛ ਭਾਖ, ਇਹ ਸੁਰਗ ਨੂੰ ਜਾਣ ਵਾਲਿਆ ਮੇਰੇ ਪਤੀ ਮੈਨੂੰ ਤੱਤੀ ਨੂੰ ਕੋਲੋਂ ਕੋਈ ਜਾਂਦਾ ਤਾਂ ਕਹਿ ਜਾਣੋ। ਉਹ ਰਾਤ ਦਾ ਭਰਿਆ ਪੀਤਾ ਸੀ, ਉਹਨੇ ਚੋਰੀ ਵੇਖੀ ਤੇ ਖੀਰ ਵੀ ਕਹਿਣ ਲੱਗਾ, ਜੈਸੇ ਪੈ ਚਖਾਈਏ ਤੈਸੇ ਚੋਰੀ ਚਾਖ। ਇਹਦਾ ਅਰਥ ਹੈ, ਕਹਿਣ ਲੱਗਾ ਭਾਗਾਂ ਵਾਲੀਏ ਮੈਂ ਤੈਨੂੰ ਕਹਿਣਾ ਕੀ ਹੈ, ਜਿਵੇਂ ਖੀਰ ਖਾਧੀ ਚੋਰੀ ਵੀ ਉਤਰਾ ਖਾ ਲਾ ਤੇ ਫੱਟੇ ਤੋਂ ਛਾਲ ਮਾਰ ਦਿੱਤੀ। ਇਹ ਗੱਲ ਹਸਾਉਣ ਲਈ ਨਹੀਂ, ਇਹ ਸਮਝਾਉਣ ਲਈ ਤੇ ਸਾਡੇ ਸਾਰਿਆਂ ਨਾਲ ਵਰਤਦੀ ਹੈ। ਇਹ ਗੱਲ ਮੇਰੀ ਯਾਦ ਰੱਖਣੀ, ਜਿਹਦੀਆਂ ਆਂਦਰਾਂ ਨੂੰ ਸੇਕ ਲੱਗਾ ਉਹਦੇ ਤੋਂ ਵੈਣ ਨਹੀਂ ਜੇ ਪੈਂਦੇ। ਜਿਹੜੇ ਤਰਜਾ ਕਰਦੇ ਨਾ ਆਪਾਂ ਮੌਬੇ ਮੌਕੇ ਦੇ, ਜਿਹਨਾਂ ਦੇ ਕਾਲਜੇ ਨੂੰ ਲੱਗੀ ਉਹਨਾਂ ਤੋਂ ਵੈਣ ਨਹੀਂ ਪੈਂਦੇ, ਤੇ ਜਿਹੜੀਆਂ ਵੈਣ ਪੋਲੀਆਂ ਨੇ ਉਹਨਾਂ ਦੇ ਅੰਦਰ ਦਰਦ ਨਹੀਂ। ਇਹ ਕੇਵਲ ਤੇ ਕੇਵਲ ਇੱਕ ਵਿਖਾੜਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਸਾਰੇ ਦੇ ਸਾਰੇ ਤੇਰੇ ਕੋਲ ਧਨ ਦੀ ਪ੍ਰਾਪਤੀ ਵਾਸਤੇ ਤੇਰੇ ਨਾਲ ਜੁੜੇ ਹੋਏ ਹਨ।
ਜਦ ਹੀ ਮੇਰੇ ਧਨ ਦੇਖੀ ਨਾਰੀ ਕੋ,
ਜਦੋਂ ਵੀ ਵੇਖਿਆ ਵੀ ਇਹ ਬੰਦਾ ਗਰੀਬ ਹੈ,
ਸੰਗ ਛੱਡ ਸਭ ਭਾਗੇ,
ਗੁਰਮੁਖ ਪਿਆਰੋ ਸਾਥ ਛੱਡ ਕੇ ਦੌੜ ਜਾਂਦੇ ਹਨ। ਸਾਡੇ ਕਵੀ ਵੀਰ ਕਮੀਸ਼ਨ ਭਰਾ ਇੱਕ ਬੰਦ ਬੋਲਦੇ ਹੁੰਦੇ ਨੇ, ਵੇਲੇ ਸੁੱਖਾਂ ਦੀ ਦੁਨੀਆ ਢੁੱਕ ਢੁੱਕ ਨੇੜੇ ਬਹਿੰਦੀ, ਪਰਖੇ ਜਾਣ ਛੱਡਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਇਹ ਦਰਬਾਰ ਸਾਹਿਬ ਦੇ ਏਰੀਏ 'ਚ ਮੇਰੇ ਨਾਲ ਵਾਪਰੀ ਘਟਨਾ ਬਿਲਕੁਲ ਇਸ ਤਰ੍ਹਾਂ ਦੀ। ਸੰਤ ਬਾਬਾ ਜਰਨੈਲ ਸਿੰਘ ਦੇ ਮੈਂ ਸੰਗਤ ਕੀਤੀ, ਉਹਨਾਂ ਦੇ ਜਥੇ ਦਾ ਵਿਦਿਆਰਥੀ ਸਾਂ, ਤੇ ਜਿਹੜੀ ਇਸ ਪਾਸੇ ਗੁੱਠਵਾਲੀ ਸ਼ਮੀਲ ਹੈ ਨਾ, ਮੈਂ ਕਥਾ ਕਰਦਾ ਸਾਂ ਉਦੋਂ ਗਿਆਨੀ ਦਲੀਪ ਸਿੰਘ ਹੋਰਾਂ ਦੇ ਨਾਲ ਵੀ, ਕਦੇ ਕਦੇ ਮੈਂ ਕਥਾ ਕਰਨੀ ਤੇ ਸਾਰਿਆਂ ਨੇ ਕਹਿਣਾ ਵੀ ਗਿਆਨੀ ਸਿੰਘ ਕਥਾ ਕਰਦਾ, ਤੇ ਉਸ ਮਾਤਾ ਨੇ ਮੈਨੂੰ ਸਵੇਰੇ ਪਰੌਂਠੀਆਂ ਖਵਾਉਣੀਆਂ ਰੋਜ਼ਾਨਾ, ਅਟੈਕ ਹੋ ਗਿਆ। ਉਹ ਮਾਤਾ ਉੱਥੇ ਬੈਠੀ ਸੀ ਤੇ ਮੈਂ ਉਹਨੂੰ ਫਤਿਹ ਬੁਲਾਈ ਵੀ ਮਾਤਾ ਜੀ ਕੀ ਹਾਲ ਹੈ, ਤੇ ਮੈਨੂੰ ਕਹਿੰਦੀ ਕਾਕਾ ਮੈਂ ਤੈਨੂੰ ਪਛਾਣਿਆ ਨਹੀਂ। ਮੈਂ ਕਿਹਾ ਮਾਤਾ ਜੀ ਨੂੰ 3 ਮਹੀਨੇ ਪਰੌਂਠੀਆਂ ਖਵਾਈਆਂ, ਹੁਣ ਉਹ ਭਲਾ ਭੁੱਲ ਜਾਂਦਾ। ਉਹਦਾ ਭਾਵ ਸੀ ਵੀ ਜੇ ਮੈਂ ਇਹਨੂੰ ਬੁਲਾ ਲਿਆ ਤੇ ਕਿਤੇ ਮੇਰੇ ਮੈਂ ਨਾ ਕਾਬੂ ਆ ਜਾ। ਮੈਂ ਨਹੀਂ ਕਹਿੰਦਾ ਕਿ ਮੈਂ ਮਾਤਾ ਨੂੰ ਦਿੱਤਾ, ਮਾਤਾ ਨੇ ਮੈਨੂੰ ਪਰੌਂਠੇ ਖਵਾਏ 3 ਮਹੀਨੇ, ਲੇਕਿਨ ਇਸ ਗੱਲ ਤੋਂ ਡਰ ਹੈ ਵੀ ਕਿਤੇ ਇਹ ਸੰਤਾਂ ਦੇ ਨਾਲ ਰਿਹਾ ਤੇ ਮੈਨੂੰ ਅਟੈਚ ਨਾ ਹੋ ਜਾ। ਇਹਦੇ ਸਾਡੀ ਸੰਸਾਰ ਦੀ ਸਾਂਝ, ਇਹ ਅੱਡ ਬੀਤੀ, ਮੈਂ ਤਾਂ ਬੇਨਤੀ ਕੀਤੀ ਹੈ। ਜਦੋਂ ਮੁਸੀਬਤ ਦਾ ਸਮਾਂ ਹੁੰਦਾ ਨਾ, ਉਦੋਂ ਸਾਰੇ ਸਾਥ ਛੱਡ ਜਾਂਦੇ ਹਨ, ਉਦੋਂ ਕੇਵਲ ਤੇ ਕੇਵਲ ਗੁਰੂ ਤੇ ਪਰਮੇਸ਼ਰ ਨਾਲ ਨਿਭਦਾ ਹੈ। ਕੀ ਕਹਾਂ ਇਸ ਕਮਲੇ ਮਨ ਨੂੰ, ਬੌਰਲ ਤੋਂ ਭਾਵ ਹੁੰਦਾ ਕਮਲਾ, ਇਸ ਕਮਲੇ ਮਨ ਨੂੰ ਕੀ ਕਹਿਣਾ
ਕਰਾਂ।
ਕਮਲਾ ਮਨੁੱਖ ਮਨ ਜਿਨ੍ਹਾਂ ਦੇ ਨਾਲ ਮੈਂ ਕਿਹਾ ਵੀ ਮੋਹ ਨਾ ਕਰਿਆ ਕਰ, ਉਹਨਾਂ ਦਾ ਬਹੁਤਾ ਮੋਹ ਕਰਦਾ। ਆਪਾਂ ਗਿਣਤੀ ਪੜ੍ਹ ਚੁੱਕੇ ਹਾਂ, ਪਤਨੀ ਨਾਲ ਸੁਨੇਹ, ਮਿੱਤਰਾਂ ਨਾਲ ਪਿਆਰ, ਪੁੱਤਰਾਂ ਨਾਲ ਮੋਹ, ਸੰਬੰਧੀਆਂ ਨਾਲ ਸੰਬੰਧ, ਪਕੜ ਮੋਹ ਇਹਨਾਂ ਦੇ ਨਾਲ ਸਾਡੀ ਪਕੜ ਹੈ ਤੇ ਗੁਰਦੇਵ ਕਹਿੰਦੇ ਮੈਂ ਮਨ ਨੂੰ ਕਹਿੰਦਾ ਪਰ ਮਨ ਮੰਨਦਾ ਨਹੀਂ
ਦੀਨਾ ਨਾਥ ਸਗਲ ਭੈ ਭੰਜਨ
ਜਿਹੜਾ ਇਹ ਕੰਮ ਕਰਨ ਵਾਲਾ ਸੀ ਉਹ ਨਹੀਂ ਕੀਤਾ ਦੋ ਤਰ੍ਹਾਂ ਦੇ ਕਰਮ ਹੁੰਦੇ ਨੇ ਇੱਕ ਵੇਦ ਕਰਮ ਤੇ ਇੱਕ ਨਿਸ਼ੇਧ ਕਰਮ ਜਿਹੜਾ ਪਹਿਲਾ ਹੈ ਉਹ ਨਿਸ਼ੇਧ ਕਰਮ ਹੈ ਉਹ ਤੂੰ ਵੱਢਣਾ ਸੀ ਇਹ ਵੇਦ ਕਰਮ ਹੈ ਕੀ ਕਰਨਾ ਹੈ ਦੀਨਾ ਨਾਥ ਸਗਲ ਭੈ ਭੰਜਨ ਸਾਰੇ ਭੈ ਨੂੰ ਨਾਸ ਕਰਨ ਵਾਲਾ ਅਨਾਥਾਂ ਦਾ ਨਾਥ ਜਸ ਤਾਕੂ ਬਸਰਾਇਓ ਉਹਦੀ ਵਡਿਆਈ ਕਰਨੀ ਸੀ ਪਰ ਉਹਦੀ ਵਡਿਆਈ ਭੁੱਲ ਗਿਆ
ਜਸ ਤਾਕੂ ਬਿਸਰਾਇਓ
ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਨੀ ਭੁੱਲ ਗਿਆ ਇਹ ਜੀਵ
ਸਵਾਨ ਪੂਛ ਜੇ ਭਇਓ ਨਾ ਸੁਧੋ
ਆਪਾਂ ਵੀ ਕਹਾਵਤ ਬੋਲਦੇ ਹਾਂ ਵੀ ਕੁੱਤੇ ਦੀ ਪੂਛ ਨੂੰ ਵੰਡੀ ਵਿੱਚ ਪਾ ਕੇ ਰੱਖਿਆ ਗਿਆ ਤੇ ਉਹ ਸਿੱਧੀ ਨਾ ਹੋਈ
ਬਹੁਤ ਜਤਨ ਮੈਂ ਕੀਨੋ
ਅਵਸਥਾ ਵੀ ਇਹੋ ਹੈ ਇਹਦੇ ਅੰਤਰੀ ਵਰਤ ਮਹਾਂਪੁਰਸ਼ਾਂ ਨੇ ਕੀਤੇ ਨੇ ਉਹ ਇਹ ਨੇ ਕਿ ਭੇਖ ਧਾਰਨ ਕਰ ਲਿਆ ਭੇਖ ਰੂਪੀ ਬੰਜੜੀ ਵਿੱਚ ਆਪਣੇ ਮਨ ਨੂੰ ਰੱਖਿਆ ਪਰ ਭੇਖ ਦੇ ਧਾਰਨ ਕਰਕੇ ਮਨ ਸਿੱਧਾ ਨਹੀਂ ਹੁੰਦਾ ਭੇਖ ਤੋਂ ਭਾਵ ਲਿਬਾਸ ਅਸੀਂ ਲਿਬਾਸ ਤੇ ਜ਼ੋਰ ਦਿੰਦੇ ਹਾਂ ਇਸ ਕਰਕੇ ਕਹਿੰਦੇ ਨੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਇਸ ਪ੍ਰਕਾਰ ਇਹ ਮਨ ਨੂੰ ਸਿੱਧਿਆਂ ਕਰਨ ਦਾ ਯਤਨ ਕੀਤਾ ਪਰ ਮਨ ਸਿੱਧਾ ਨਾ ਹੋਇਆ
ਨਾਨਕ ਲਾਜ ਬਿਰਦ ਕੀ ਰੱਖੋ
ਇੱਕੋ ਇੱਕ ਤਰੀਕਾ ਦਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ ਉਹ ਦੋ ਜੋੜ ਹੱਥ ਜੋੜ ਕੇ ਅਰਦਾਸ ਕਰੀਏ ਮਹਾਰਾਜ ਮੈਂ ਤੁਹਾਡਾ ਦਾਸ ਹਾਂ ਮੇਰੇ ਤੇ ਕਿਰਪਾ ਕਰੋ ਮੇਰੀ ਪੱਤ ਰੱਖਣਾ ਕਰੋ ਜੀ
ਨਾਮ ਤੁਹਾਰੋ
ਭਾਵੇਂ ਵੀ ਪਾਤ ਛੱਡ ਨੂੰ ਤੇਰੇ ਨਾਮ ਦਾ ਟਾਈਮ ਹੁੰਦਾ ਉਦੋਂ ਨੂੰ ਨੀਂਦ ਆ ਜਾਂਦੀ ਹੈ ਨਾਮ ਕੀ ਬੇੜਾ ਪੈ ਪੈ ਸੋਇਆ ਬੁਰੇ ਕਾਮ ਕੋ ਊਂਡ ਖਲੋਇਆ ਕਿਤੇ ਤਜਰਬਾ ਕਰਕੇ ਵੇਖਿਆ ਜੇ ਸ਼ਾਮ ਤੇ ਟਾਈਮ ਤੇ ਪੰਜ ਸੱਤ ਜਣੇ ਆਖਿਆ ਜੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸੱਤ ਅੱਠ ਬੰਦੇ ਬੈਠੇ ਆ ਜੇ ਉਹਨਾਂ ਚੋਂ ਗੁਰਮੁਖੋ ਦੋ ਬੈਠੇ ਰਹਿਣਗੇ ਤੇ ਪੰਜ ਕਹਿਣਗੇ ਭਾਈ ਸਾਹਿਬ ਚੰਗਾ ਫਿਰ ਤੁਸੀਂ ਅਸ਼ਪਰੀ ਮੁਕਾਲੀਏ ਤੁਸੀਂ ਸੰਪੂਰਨ ਕਰ ਲਿਆ ਤੇ ਫੇਰ ਕਿਤੇ ਮਿਲਾਂਗੇ ਜਿਹੜੇ ਸਾਰੀ ਰਾਤ ਆਪਾਂ ਲੋਕਾਂ ਦੀ ਨਿੰਦਿਆ ਚੁਗਲੀ ਕਰੀਏ ਤੇ ਆਪਾਂ ਇਹ ਕਹਿੰਦੇ ਵੀ ਗੁਰਮੁਖਾਂ ਨੂੰ ਤੂੰ ਸਾਹ ਲੈ ਲੈ ਮੈਨੂੰ ਨੂੰ ਪੋਣ ਲੈਣ ਦੇ ਇਹ ਸਾਡੀ ਮਨ ਦੀ ਅਵਸਥਾ ਹੈ ਬੁਰੇ ਕਾਮ ਕੋ ਊਟ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਸਤਿਗੁਰੂ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰਨ ਉਹ ਪਰਿਪੂਰਨ ਪਰਮਾਤਮਾ ਦਾ ਸਾਨੂੰ ਨਾਮ ਚੇਤੇ ਰਵੇ ਜਿਵੇਂ ਰਾਮਕਲੀ ਰਾਗ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਨਗੇ ਸਬਰ ਕਰੋ
ਰਾਮ ਕਲੀ ਮਹੱਲਾ ਪੰਜਵਾ ਜਿਸ ਕੀ ਤਿਸ ਕੀ ਕਰ ਮਾਨ
ਇਹ ਸ਼ਬਦ ਦਾ ਨਿਚੋੜ ਹੈ ਨਾਮ ਬਿਨਾਂ ਕਿਸ ਕਾਮ ਨਾ ਆਵੇ ਮੇਰਾ ਮੇਰਾ ਘਰ ਬਹੁਤ ਪੁਸ਼ਤਾਨੇ ਪੁੱਤ ਮੇਰਾ ਪਰਿਵਾਰ ਮੇਰਾ ਮਕਾਨ ਮੇਰਾ ਇਹ ਆਪਾਂ ਮੇਰੀ ਮੇਰੀ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਇਹਨਾਂ ਚੋਂ ਕਿਸੇ ਨੇ ਕੰਮ ਨਹੀਂ ਆਉਣਾ ਕੀ ਕਰ ਜਿਸ ਕੀ ਤਿਸ ਕੀ ਕਰ ਮਾਨ ਇਹ ਪੈਸਾ ਇਹ ਪਰਿਵਾਰ ਇਹ ਮਾਇਆ ਇਹ ਸਰੀਰ ਜਿਹਨੇ ਦਿੱਤਾ ਨਾ ਉਹਦਾ ਮਨ ਇਹਨਾਂ ਕਹਿ ਕੇ ਮੈਂ ਬਣਾਇਆ ਹੈ ਇਹ ਸ਼ਬਦ ਦਾ ਨਿਚੋੜ ਹੈ ਵੀ ਜਿਹਨੇ ਤੈਨੂੰ ਦਿੱਤਾ ਨਾ ਉਹਦੀ ਮਨ ਤੇਰਾ ਨਹੀਂ ਇੱਕ ਬਜ਼ੁਰਗ ਸ਼ੇਰ ਬੋਲਦੇ ਹੁੰਦੇ ਨੇ ਬੜਾ ਬਕੀਮਤਾ ਉਹ ਕਹਿੰਦੇ ਜਬ ਦਾਂਤ ਨਾ ਥੇ ਤਬ ਦੁੱਧ ਦਿਓ ਜਬ ਦਾਨ ਦੀਏ ਕਿ ਅੰਨ ਨਾ ਦੇ ਹੈ ਜਦੋਂ ਤੇਰੇ ਮੂੰਹ ਚ ਦੰਦ ਨਹੀਂ ਸੀ ਉਦੋਂ ਵਾਹਿਗੁਰੂ ਨੇ ਦੁੱਧ ਦਿੱਤਾ ਤੇ ਪਿਆਰਿਆ ਜੇ ਦੰਦ ਦਿੱਤੇ ਤੇ ਤੈਨੂੰ ਰੋਜੀ ਵੀ ਦੇਗਾ ਰੋਟੀ ਵੀ ਦੇਗਾ ਆਪਾਂ ਕਹਿੰਦੇ ਮਕਾਨ ਮੇਰਾ ਆਪਾਂ ਬਹੁਤੇ ਕਹਿੰਦੇ ਹਾਂ ਜੀ ਮੇਰੇ ਪਿਤਾ ਨੇ ਮੈਨੂੰ ਕੱਖ ਨਹੀਂ ਦਿੱਤਾ ਗਿਆਨੀ ਜੀ ਮੈਂ ਮਿਹਨਤ ਕਰਕੇ ਬਣਾਇਆ ਜੀ ਮਿਹਨਤ ਕਰਕੇ ਹਜ਼ੂਰ ਕਹਿੰਦੇ ਇਹ ਨਾ ਕਿਹਾ ਕਰ ਜਿਹੜੇ ਵਾਹਿਗੁਰੂ ਨੇ ਦਿੱਤਾ ਨਾ ਇਹ ਕਹਿ ਵੀ ਉਹਨੇ ਦਿੱਤਾ ਹੈ ਜਿਸ ਕੀ ਤਿਸ ਕੀ ਕਰਮਾਨ ਜਿਹਨੇ ਇਹ ਤੈਨੂੰ ਸਾਰੇ ਪਦਾਰਥ ਦਿੱਤੇ ਨੇ ਉਹਦੇ ਮੰਨਾ ਕਰ ਤੇਰਾ ਆਪਣਾ ਕੁਝ ਵੀ ਨਹੀਂ
ਗੁਮਾਨ
ਭਾਵ ਸਾਡੇ ਅੰਦਰ ਹੰਕਾਰ ਬੜਾ ਹੈ ਕਹਿੰਦੇ ਆਪਣਾ ਹੰਕਾਰ ਹੈ ਨਾ ਜਿਹੜਾ ਹੰਕਾਰ ਦਾ ਚੋਲਾ ਪਾਇਆ ਇਹਨੂੰ ਲਾਉਣਾ ਕਰ।
ਜਿਸਕਾ ਤੂੰ ਤਿਸਕਾ ਸਭ ਕੋਏ,
ਕਹਿੰਦੇ ਜਿਸ ਵਾਹਿਗੁਰੂ ਨੇ ਤੈਨੂੰ ਬਣਾਉਣਾ ਕੀਤਾ ਨਾ, ਬਾਕੀ ਦਿਨ ਉਹਦੇ ਬਣਾਏ ਹੋਏ ਨੇ। ਸਾਨੂੰ ਸਾਰਿਆਂ ਨੂੰ ਭੁਲੇਖਾ ਵੀ ਸ਼ਾਇਦ ਮੈਂ ਨਾ ਰਿਹਾ ਸੰਸਾਰ ਵਿੱਚ ਤੇ ਪਤਾ ਨੀ ਕੀ ਹਨੇਰਾ ਹੋ ਜਾਏ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹਨੇ ਤੈਨੂੰ ਬਣਾਇਆ ਨਾ ਇਹ ਸਾਰੇ ਉਹਦੇ ਬਣਾਏ ਹੋਏ ਹਨ।
ਅਰਾਧ ਸਦਾ ਸੁਖ ਹੋਏ,
ਪਰਮਾਤਮਾ ਦੀ ਅਰਾਧਨਾ ਕਰਦੇ ਤੈਨੂੰ ਸਦੀਵੀ ਤੌਰ ਤੇ ਪਰਮ ਸੁਖ ਦੀ ਪ੍ਰਾਪਤੀ ਹੋਵੇਗੀ।
ਕਾਹੇ ਭ੍ਰਮ ਭ੍ਰਮ ਹੋਏ ਬੇਗਾਨੇ,
ਭਾਈ ਬਿਨਾਂ ਸਮੇਂ ਤੋਂ ਕਿਹੜੇ ਭਰਮ ਭੁਲੇਖਿਆਂ ਚ ਪਿਆ ਹੋਇਆ ਹੈ।
ਨਾਮ ਬਿਨਾਂ ਕਿਸੇ ਕਾਮ ਨਾ ਆਵੇ,
ਪੂਰਨ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਤੇਰੇ ਕੰਮ ਨਹੀਂ ਆਉਣਾ।
ਮੇਰਾ ਮੇਰਾ ਘਰ ਬਹੁਤ ਪਛਤਾਨੇ,
ਮੇਰਾ ਇਹ ਘਰ ਮੇਰਾ ਇਹ ਪਰਿਵਾਰ ਮੇਰਾ ਇਹ ਜਾਇਦਾਦ ਮੇਰੀ ਕਿਹੜਾ ਤੂੰ ਕਰਦਾ ਨਾ, ਜਾਣ ਲੱਗਿਆ ਪਛਤਾਵੇਗਾ ਦੁਨੀਆਂ ਤੋਂ। ਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਜੋ ਜੋ ਕਰੇ ਸੋਈ ਮਾਨ ਲੈ ਹੋ,
ਪਰਿਪੂਰਨ ਪਰਮਾਤਮਾ ਕਰਦਾ ਭਾਈ ਉਹਨੂੰ ਚੰਗਾ ਕਰਕੇ ਮਨ। ਆਪ ਰਜਾਨਾ ਪੜ੍ਹਦੇ ਤਾਂ ਪਰ ਅਮਲ ਨਹੀਂ ਹੁੰਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਬਿਨ ਮਾਨੇ ਰਲ ਹੋ ਵਹੀ ਖੇ,
ਪਰ ਯਾਦ ਰੱਖੀ ਪਰਮਾਤਮਾ ਨੂੰ ਮੰਨਣ ਤੋਂ ਬਿਨਾਂ ਇਹ ਤੇਰੇ ਸਰੀਰ ਨੇ ਮਿੱਟੀ ਨਾਲ ਮਿੱਟੀ ਹੋ ਜਾਣਾ ਹੈ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਭਾਵੇਂ ਕਿੱਡਾ ਵੱਡਾ ਸਰੀਰ ਹੈ ਨਾ, ਇੱਕ ਨਿੱਕੀ ਜਿਹੀ ਗੁਥਲੀ ਵਿੱਚ ਪਾ ਕੇ ਤੇ ਸਾਨੂੰ ਦਰਿਆ ਤੇ ਰੋਹ ਰੋਣਗੇ। ਇਹੋ ਤਨ ਢੇਰੀ ਥੀਸੀ, ਚੇਤੇ ਰੱਖਿਆ ਕਰੀਏ ਮੇਰੀ ਮੇਰੀ ਕੈਰੋ ਕਰਤੇ ਦਰਯੋਧਨ ਸਿੰਘ ਭਾਈ, ਬਾਰਾਂ ਯੋਜਨ ਛਤਰ ਚੱਲੇ ਥਾ ਦੇਹੀ ਗਿਰਦ ਨ ਖਾਏ, ਸਰਬ ਸੋਇਨ ਕੀ ਲੰਕਾ ਹੋਤੇ ਰਾਮਨ ਸੇ ਅਧਕਾਏ, ਕਾਂ ਭੈਉ ਦਲ ਬੰਧੇ ਹਾਥੀ ਖਿਲ ਮੈਂ ਪਈ ਪਰਾਏ। ਰੋਜ਼ਾਨਾ ਪਾਠ ਕਰਦੇ ਗੁਰਮੁਖੋ ਵਾਚਿਆ ਕਰੀਏ ਸੋਚਿਆ ਕਰੀਏ ਉਹਨੂੰ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂ ਭਲੀ ਬਿਦ ਨਿਆਰ ਸੀਸ ਨਾ ਜਾਤ ਵਿਚਾਰੇ, ਏਤੇ ਭੈ ਤੋ ਕਾਂ ਪੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ। ਕੀ ਹੋਇਆ ਇੰਨਾ ਕੁਝ ਵੀ ਹੋ ਗਿਆ ਤੇ ਮਿੱਤਰਾ ਨੰਗੇ ਪੈਰੀ ਜਾਣਾ ਹੈ ਨੰਗੇ ਪੈਰੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਭਗਵਾਨ ਨੂੰ ਮੰਨਣ ਤੋਂ ਬਿਨਾਂ ਯਾਦ ਰੱਖ ਮਿੱਟੀ ਦੀ ਢੇਰੀ ਬਣ ਜਾਏਗਾ।
ਇਸ ਕਾ ਪਹਾਣ ਲਾਗੇ ਮਿੱਠਾ,
ਇਹ ਸਾਡੀ ਕਿਤੇ ਵਸਤਾ ਬਣ ਜਾਓ, ਸਵੈਗੁਰੂ ਦਾ ਪਾਣਾ ਸਾਨੂੰ ਮਿੱਠਾ ਲੱਗੇ।
ਗੁਰ ਪ੍ਰਸਾਦ ਗੁਰਲੇ ਮਨ ਰੂਠਾ,
ਇਸ ਅਵਸਥਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਦੇ ਮਨ ਵਿੱਚ ਇਹ ਵਸੀ ਹੋਈ ਗੱਲ ਹੈ। ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬੜਾ ਔਖਾ ਹੈ। ਅਗਲੇ ਮਹੀਨੇ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ, ਸ਼ਹੀਦੀ ਹਫ਼ਤੇ ਆਉਣੇ ਨੇ, ਉਹਨਾਂ ਪ੍ਰਸੰਗਾਂ ਦੇ ਵਿੱਚ ਬੀਬੀ ਸ਼ਰਨ ਕੌਰ ਦਾ ਪ੍ਰਸੰਗ ਆਉਂਦਾ। ਚਮਕੌਰ ਦੇ ਜਿਹੜੇ ਸ਼ਹੀਦ ਸਿੰਘ ਹੋਏ ਨੇ ਨਾ, ਉਹਨਾਂ ਦੇ ਵਿੱਚ ਇੱਕ ਭਾਈ ਪ੍ਰੀਤਮ ਸਿੰਘ ਨਾਮ ਦਾ ਗੁਰੂ ਕਾ ਲਾਲ ਸ਼ਹੀਦ ਹੋਇਆ। ਉਹਦੀ ਧਰਮ ਪਤਨੀ ਬੀਬੀ ਨੂੰ ਨਮਸਕਾਰ, ਬੀਬੀ ਸ਼ਰਨ ਕੌਰ ਨੂੰ ਉਹ ਕਹਿਣ ਲੱਗੀ ਮੇਰੇ ਅੰਦਰ ਪੰਕਤੀਆਂ ਰਾਗੀ ਸਿੰਘ ਪੜ੍ਹਦੇ ਸਨ ਵਸੀਆਂ ਨੇ, ਜਿਸ ਪਿਆਰੇ ਸੋਨੋ ਤਿਸ ਆਗੇ ਮਰ ਚਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਜਦੋਂ ਮੇਰਾ ਆਨੰਦ ਕਾਰਜ ਹੋਇਆ ਸੀ, ਇਹ ਬੀਬੀ ਦੀ ਮੈਂ ਬੇਨਤੀ ਕਰੇ ਵੀ ਉਹਦੇ ਮਨ ਦੀ ਅਵਸਥਾ, ਕਹਿੰਦੀ ਜਦੋਂ ਮੇਰਾ ਆਨੰਦ ਕਾਰਜ ਹੋਇਆ ਸੀ ਤੇ ਉਦੋਂ ਰਾਗੀ ਸਿੰਘਾਂ ਨੇ ਸ਼ਬਦ ਪੜਿਆ ਸੀ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੰਡੇ ਤੈੜੇ ਲਾਗੇ, ਜਿਹਦਾ ਪੱਲਾ ਪਕੜਿਆ ਸੀ ਉਹ ਨਹੀਂ ਰਿਹਾ ਤੇ ਮਨਾ ਹੋਰ ਤਾਂ ਕੋਈ ਨਹੀਂ ਕਰ ਸਕਦੀ, ਉਹਦੀ ਜਾਂਦਿਆਂ ਜਾਂਦੇ ਦੀ ਸੇਵਾ ਤਾਂ ਕਰ ਲਾ ਨਾ। ਉਸ ਬੀਬੀ ਨੇ ਸਾਰੇ ਜਣੇ ਆਪਾਂ ਅੰਦਰ ਝਾਤੀ ਮਾਰੀਏ, ਆਪਾਂ ਬਜ਼ੁਰਗਾਂ ਨੂੰ ਚੇਤੇ ਕਰਦੇ ਤੇ ਆਪਣਾ ਤੇ ਉਹਦਾ ਬੜਾ ਫਰਕ ਜੇ, ਆਪਾਂ ਬਹੁਤ ਥੱਲੇ ਹਾਂ। ਬੀਬੀ ਸ਼ਰਨ ਕੌਰ ਨੇ 37 ਸਰੀਰਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੂੰ ਸਰੀਰ ਨੂੰ ਚਿਖਾ ਵਿੱਚ ਪਿਲਾਉਣ ਵਾਸਤੇ ਕਿੰਨਾ ਕੁ ਬਾਲਣ ਚਾਹੀਦਾ, ਕਿੰਨਾ ਬਾਲਣ ਇਕੱਠਾ ਕੀਤਾ ਹੋਵੇਗਾ ਬੀਬੀ ਨੇ, ਬਾਲਣ ਇਕੱਠਾ ਕੀਤਾ, ਸਰੀਰ ਇਕੱਠੇ ਕਰ ਲੈ, ਇੱਕ ਮਿਸਾਲ ਚ ਮਿਸਾਲ ਜਗਾ ਕੇ ਖਲੋਤਾ ਤੇ ਉਹਦੇ ਕੋਲ ਗਈ ਸ੍ਰੀ ਸਾਹਿਬ ਦੇ ਨਾਲ ਉਹਦਾ ਗੁੱਟ ਵੜ ਕੇ ਤੇ ਉਹਦੇ ਕੋਲ ਮਿਸਾਲ ਖੋਲ ਕੇ ਬੀਬੀ ਅੱਗੇ ਭੱਜ ਉੱਠੀ। ਇੱਥੇ ਬਸ ਨੇ ਉਹ ਚਿਖਾ ਕੋਲ ਆਏ, ਆਣ ਕੇ ਚਿਖਾ ਨੂੰ ਲਾਂਬੂ ਲਾਇਆ, ਕੀਰਤਨ ਸੁਰ ਦਾ ਪਾਠ ਕੀਤਾ ਤੇ ਤੁਰਕਾਂ ਨੂੰ ਸ਼ੱਕ ਪੈ ਗਿਆ ਕਿ ਸਿੱਖ ਬੀਬੀ ਹੈ। ਉਹਨੇ ਪਹਿਲਾਂ ਜਾਣ ਕੇ ਆਪਣੇ ਕੇਸ ਖਿਲਾਰੇ, ਮੂੰਹ ਤੇ ਮਿੱਟੀ ਵਗੈਰਾ ਮੜੀ ਪਈ, ਕਹਿਣਗੇ ਕੋਈ ਪਾਗਲ ਔਰਤ ਹੈ, ਖਿਆਲ ਨਾ ਕਰਨਗੇ, ਨੀਤੀ ਵਰਤੀ। ਉਹਨਾਂ ਨੂੰ ਪਤਾ ਚੱਲਿਆ ਤੇ ਦੌੜੇ ਆਏ ਤੇ ਬੀਬੀ ਨੂੰ ਕਿਸੇ ਨੇ ਗਿੱਟਿਆਂ ਤੋਂ ਫੜਿਆ, ਕਿਸੇ ਨੇ ਬਾਹਾਂ ਤੋਂ ਫੜਿਆ, ਜਿਉਂ ਦੀ ਨੂੰ ਚਿਖਾ ਵੇ ਸੁੱਟਿਆ ਤੇ ਬੀਬੀ ਨੇ ਪੰਕਤੀਆਂ ਪੜੀਆਂ ਸਨ, ਮੇਰਾ ਬੁੱਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਬਤੇ ਕਿਆ ਲਾਗੇ ਮੇਰਾ। ਇਹਦੇ ਸਾਡੇ ਵਡੇਰਿਆਂ ਦੀ ਗਾਥਾ ਜਿਹਨਾਂ ਦੇ ਨਾਲ ਆਪਾਂ ਸੰਬੰਧਿਤ ਹਾਂ ਨਾ, ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ। ਮੇਰੇ ਪਾਤਸ਼ਾਹ ਕਹਿੰਦੇ ਗੁਰਪ੍ਰਸਾਦ ਵਿਰਲੇ ਮਨ ਬੂਠਾ, ਉਸ ਵਾਹਿਗੁਰੂ ਦੇ ਪਾਣੀ ਨੂੰ ਮਿੱਠਿਆਂ ਕਰਕੇ ਮੰਨਾ, ਇਹ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਵਿਰਲੇ ਦੇ ਮਨ ਵਿੱਚ ਵਸਿਆ ਹੋਇਆ ਹੈ।
ਪਰਵਾਹ ਅਗੋਚਰਿਆਪ,
ਇੰਦਰੀਆਂ ਦੀ ਪਕੜ ਤੋਂ ਉੱਪਰ ਜਿਹਨੂੰ ਕਿਸੇ ਦੀ ਪਰਵਾਹ ਨਹੀਂ ਉਹ ਵਾਹਿਗੁਰੂ ਆਪ।
ਆਠ ਪਹਿਰ ਮਨ ਤਾ ਕੋ ਜਾਪ,
ਖੇਚਲ ਕਰਿਆ ਕਰ, ਤੂੰ ਕਹਿੰਦਾ ਸਵੇਰੇ 2 ਘੰਟੇ ਬਾਣੀ ਪੜੀ ਤੇ ਥੱਕ ਗਿਆ ਹਾਂ। ਹਜ਼ੂਰ ਕਹਿੰਦੇ ਆਠ ਪੈਰ ਅੱਠੇ ਪੈਰ ਮਨ ਕਰਕੇ ਉਸ ਪਰਮਾਤਮਾ ਨੂੰ ਜਪਣਾ ਕਰ।
ਜਿਸ ਚੇਤੇ ਆਏ ਦਿਲ ਸੇ ਦੁਖਾ,
ਸਤਿਗੁਰੂ ਪਾਤਸ਼ਾਹ ਨੂੰ ਸਵਾਲ ਕਰ ਦਿੱਤਾ ਵੀ ਪਾਤਸ਼ਾਹ ਤੁਸੀਂ ਕਹਿੰਦੇ ਅੱਠੇ ਪੈਰ ਜਪੀ ਚੱਲ, ਇਹਦੇ ਨਾਲ ਹੋਵੇਗਾ ਕੀ? ਤੇ ਹਜ਼ੂਰ ਜਵਾਬ ਦੇ ਭਾਈ, ਜਿਸ ਚੇਤੇ ਆਏ ਦਿਲ ਸੇ ਦੁਖਾ, ਜਿਹਨਾਂ ਨੂੰ ਵਾਹਿਗੁਰੂ ਚੇਤੇ ਹਨ ਉਹਨਾਂ ਦੇ ਦੁੱਖ ਨਾਸ ਹੋ ਜਾਂਦੇ ਹਨ। ਆਪ ਐਵੇਂ ਭੜਕੀ ਜਾਂਦੇ, ਬਾਬਾ ਜੀ ਸ਼ਬਦ ਦੱਸੋ, ਫਲਾਨਾ ਜੀ ਆਹ ਦੱਸੋ, ਸਾਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਦੱਸਿਆ, ਭਾਈ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਸੱਚੀ ਬਾਣੀ ਨੂੰ ਸੁਣ, ਤੇਰਾ ਤਨ ਦਾ ਤਾਪ ਵੀ ਲੈ ਜਾਏਗਾ, ਤੇਰੇ ਮਨ ਦਾ ਤਾਪ ਵੀ ਲੈ ਜਾਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਵਾਹਿਗੁਰੂ ਚੇਤੇ ਆਇਆ ਨਾ ਉਹਨਾਂ ਦੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਗਈ।
ਹਲਤ ਪਲਤ ਤੇਰਾ ਉਚਲ ਮੁਖਾ,
ਇਹ ਨਹੀਂ ਪੇਥੇ ਬਸ ਹੈ, ਤੇਰਾ ਲੋਕ ਤੇ ਪ੍ਰਲੋਕ ਮੁੱਖ ਉੱਜੜਾ ਹੋ ਜਾਏਗਾ। ਇਹਦੇ ਨਾਲ ਇੱਕ ਹੋਰ ਮੇਰੇ ਸਾਹਮਣੇ ਦ੍ਰਿਸ਼ਟਾਂਤ ਆ ਗਿਆ, ਇੱਕ ਮਹਾਤਮਾ ਬੇਸਵਾ ਸੁਭਾਅ ਦੇ ਮੁਤਾਬਕ ਨੂੰ ਕੋਲ ਦੀ ਲੰਘਦੀ ਤੇ ਕਹਿੰਦੀ, ਬਾਬਾ ਜੀ ਮੇਰੇ ਕੁੱਤੇ ਦੀ ਪੂ ਚੰਗੀ ਤੇ ਤੁਹਾਡੀ ਦਾੜੀ ਚੰਗੀ। ਬੇਸਵਾ ਮਹਾਤਮਾ ਚੁੱਪ। ਅੰਤਿਮ ਸਮਾਂ ਆਇਆ, ਮਹਾਤਮਾ ਆਪਣੇ ਵਿਦਿਆਰਥੀਆਂ ਨੂੰ ਕਹਿਣ ਲੱਗੇ ਕਿ ਉਸ ਬੀਬੀ ਨੂੰ ਬੁਲਾ ਕੇ ਲਿਆਓ, ਤੇ ਆਪਾਂ ਦਰਿਆਵੀ ਲੋਕ ਹਾਂ। ਵਿਦਿਆਰਥੀਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਕਿ ਵੇਖੋ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਸਾਨੂੰ ਗੁਰਮਤਿ ਦੀ ਪੜ੍ਹਾਈ, ਇੰਨਾ ਚੰਗਾ ਸੁੱਚਾ ਜੀਵਨ, ਤੇ ਦੁਨੀਆਂ ਤੋਂ ਜਾਣ ਲੱਗਿਆ ਬੇਸਵਾ ਚੇਤੇ ਆ ਗਈ। ਕਹਿੰਦੇ ਕਾਕਾ ਗੱਲਾਂ ਨਾਲ ਟਾਈਮ ਬਰਬਾਦ ਨਹੀਂ ਕਰੀਦਾ, ਮੈਂ ਤੁਹਾਨੂੰ ਕਿਹਾ ਵੀ ਬੀਬੀ ਨੂੰ ਬੁਲਾ ਕੇ ਲਿਆਓ, ਮੈਂ ਘੜੀ ਪਲਾਂ ਦਾ ਪ੍ਰਾਹੁਣਾ ਲੈ ਆਉਂਦਾ। ਮਹਾਤਮਾ ਕਹਿੰਦੇ ਧੀਏ ਰਾਣੀਏ, ਆਪਣੇ ਦਾੜੇ ਤੇ ਹੱਥ ਪੇਰਿਆ ਤੇ ਕਹਿਣ ਲੱਗੇ, ਧੀਏ ਰਾਣੀਏ ਤੇਰੇ ਕੁੱਤੇ ਦੀ ਪੂਫ ਨਾਲੋਂ ਮੇਰੀ ਦਾੜੀ 100 ਗੁਣਾ ਚੰਗੀ। ਬੀਬੀ ਕਹਿਣ ਲੱਗੀ, ਬਾਬਾ ਜੀ ਗੱਲ ਤਾਂ ਇੰਨੀ ਸੀ ਨਾ, ਤੁਸੀਂ ਪਹਿਲਾਂ ਕਿਉਂ ਨਾ ਕਿਹਾ? ਤੇ ਮਹਾਤਮਾ ਨੇ ਪੰਕਤੀ ਪੜ੍ਹੀ, ਅਜੋ ਸੁਣਾਓ ਸਮੁੰਦਰ ਮੇਂ ਕਿਆ ਜਾਣਾ ਕਿਉਂ ਹੈ। ਇਹਦੇ ਚ ਸਿੱਖਿਆ ਸਾਖੀ ਚ ਗੁਰਮੁਖੀ ਮਿਲਦੀ ਹੈ। ਆਪਾਂ ਜੇ ਕਹੀਏ ਨਾ ਵੀ ਮੈਂ ਬੁੱਢਾ ਹੋ ਗਿਆ ਤੇ ਮੈਨੂੰ ਕੋਈ ਖਤਰਾ ਨਹੀਂ, ਹੋ ਸਕਦਾ ਵੀ ਬੁਢਾਪੇ ਵਿੱਚ ਸਾਡੇ ਤੋਂ ਕੋਈ ਬਹੁਤ ਵੱਡੀ ਕਰਾਇਤ ਹੋ ਜਾਏ। ਜਿੰਦੇ ਵਿੱਚ ਬੇੜੀ ਦਰਿਆ ਦੇ ਵਿੱਚ ਹੈ ਨਾ, ਪਤਾ ਨਹੀਂ ਕਦੋਂ ਡੁੱਬ ਜਾਏ। ਸਾਡੇ ਕੋਈ ਇੱਕੋ ਇੱਕ ਤਰੀਕਾ ਵੀ ਅਸੀਂ ਆਖੀਏ, ਪਾਤਸ਼ਾਹ ਕਿਰਪਾ ਕਰਕੇ ਮੈਨੂੰ ਬਾਂਹ ਦੇ ਕੇ ਤੇ ਬਚਾ ਲਾ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਨਾ, ਤੇਰਾ ਲੋਕ ਤੇ ਪ੍ਰਯੋਗ ਦੇ ਵਿੱਚ ਮੁੱਖ ਉਜਲਾ ਹੋਵੇਗਾ। ਆਪਾਂ ਰੋਜ਼ਾਨਾ ਪੜ੍ਹਦੇ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਇਹ ਸ਼ਲੋਕ ਦੋ ਗੁਣ ਆਇਆ ਜੇ, ਇੱਕ ਤਾਂ ਆਪਾਂ ਜਪਜੀ ਚ ਪੜ੍ਹਦੇ ਹਾਂ, ਇੱਕ ਸ਼੍ਰੀ ਰਾਗ ਵਿੱਚ ਆਉਂਦਾ ਜਿਨੂੰ ਨਾਮ ਧਿਆਇਆ ਗਏ ਮਸਗਤ ਘਾਲ ਨਾਨਕ ਤੇ ਮੁਖੁਜਲੇ ਹੋਰ ਕੇਤੀ ਛੁੱਟੀ ਨਾਲ। ਉਹ ਤਾਂ ਉੱਡਣੇ ਨੇ ਨਾ, ਉਹਨਾਂ ਦੀ ਸੰਗਤ ਕਰਕੇ ਹੋਰਨਾਂ ਦੀ ਕਈਆਂ ਦੀ ਕਲਿਆਣ ਹੋ ਜਾਵੇਗੀ। ਉਸ ਪਰਮਾਤਮਾ ਦਾ ਨਾਮ ਲਿਆ ਕਰ, ਇਹਦੇ ਨਾਲ ਤੇਰਾ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੋਵੇਗਾ।
ਕੌਣ ਕੌਣ ਉਦਰੇ ਗੁਲ ਗਾਏ,
ਕਿਹੜੀ ਕਿਹੜੀ ਗਿਣਤੀ ਕਰਕੇ ਦੱਸੀਏ ਕਿ ਕਿਹੜਾ ਕਿਹੜਾ ਪਰਮਾਤਮਾ ਦੀ ਗੁਲ ਗਾ ਕੇ ਉਭਰਿਆ। ਆਪਾਂ ਗਣਕਾਂ ਦੀ ਗੱਲ ਕਰਦੇ ਹਾਂ, ਆਪਾਂ ਅਜਾਮਲ ਦੇ ਬਾਰੇ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਏ ਨਸਤਾਰਾ। ਕਥਾ ਵਾਰਕ ਸੀ, ਮਾੜੀ ਸੰਗਤ ਕਰਕੇ ਜੀਵਨ ਰੁੜ ਗਿਆ। ਮਹਾਤਮਾ ਕੁਦਰਤੀ ਤੌਰ ਤੇ ਕੜੀਆਂ ਲੈ ਪੀਆਂ ਤੇ ਉਹਦੇ ਘਰ ਵੜ ਗਏ। ਕਹਿੰਦਾ ਬਾਬਾ ਜੀ ਮੇਰੇ ਤੇ ਕਿਰਪਾ ਕਰੋ। ਗੱਲਾਂ ਬੜੀਆਂ ਗਿਆਨ ਦੀਆਂ ਕਰੇ, ਕਹਿਣ ਲੱਗੇ ਗੁਰਮੁਖਾ ਤੇ ਬੜਾ ਵਿਚਾਰਵਾਨ ਜਾਪਦਾ। ਕਹਿਣ ਲੱਗਾ ਜੀ ਵਿਚਾਰਵਾਨ ਸਾਹ ਹੁਣ ਨਹੀਂ, ਮੇਰਾ ਪਿਤਾ ਕਥਾ ਵਾਚਕ, ਮੈਂ ਕਥਾ ਵਾਚਕ ਰਾਜੇ ਦੇ ਕੋਲ ਕਥਾ ਕਰਦਾ ਸਾਂ, ਮੇਰਾ ਜੀਵਨ ਡੋਲ ਗਿਆ, ਮੈਂ ਬੇਸਬਾ ਦਾ ਸੰਗ ਕਰਨ ਲੱਗ ਪਿਆ। ਰਾਜੇ ਨੇ ਸਮਝਾਇਆ ਵੀ ਕੰਮ ਨਾ ਕਰ, ਮੈਂ ਕਿਹਾ ਮੈਂ ਕਥਾ ਛੱਡੀ ਪਰ ਬੇਸਬਾ ਨਹੀਂ ਛੱਡਣੀ। ਜਦੋਂ ਮੱਤ ਮਾਰੀ ਜਾਏ ਨਾ, ਜਿਹੜਾ ਕਥਾ ਕਰਕੇ ਲੋਕਾਂ ਨੂੰ ਸਮਝਾਉਂਦਾ ਹੈ ਉਹਨੇ ਕਥਾ ਛੱਡ ਦਿੱਤੀ ਪਰ ਬੇਸਬਾ ਨਾ ਛੱਡੀ। ਉਹਦੇ ਘਰ ਬੱਚੇ ਹੋਏ। ਮਹਾਤਮਾ ਕਹਿਣ ਲੱਗੇ ਮਿੱਤਰਾ ਜਾਪਦਾ ਵੀ ਬੀਬੀ ਦੀ ਕੁੱਖ ਵਿੱਚ ਬਾਲ ਹੈ, ਇਹਦਾ ਨਾਂ ਨਰਾਇਣ ਰੱਖੀ ਨਰਾਇਣ, ਬੱਚੇ ਦਾ ਨਾਮ ਨਰਾਇਣ ਰੱਖਿਆ। ਅੰਤਿਮ ਸਮਾਂ ਆਇਆ, ਕੰਨਾਂ ਪਈਆਂ, ਗੁਰਮੁਖ ਕਿੰਨੀ ਕੁ ਦਰਦ ਹੋਵੇਗੀ ਮੌਤ ਦੇ ਮੌਕੇ ਤੇ। ਸਾਰੇ ਜਣੇ ਝਾਤੀ ਮਾਰਿਆ ਜੇ ਜਦੋਂ ਕਿਸੇ ਦੀ ਮੌਤ ਹੁੰਦੀ ਤਾਂ ਆਪਾਂ ਵੇਖਦੇ ਉਹਦਾ ਨੱਕ ਦੀ ਕਰੋਲ ਮੁੜ ਜਾਂਦੀ ਹੈ। ਸਾਨੂੰ ਕਿੰਨੀ ਵੀ ਸੱਟ ਲੱਗੇ ਕਦੇ ਨੱਕ ਨਹੀਂ ਜੀ ਮੁੜਿਆ, ਪਰ ਮੌਤ ਦੇ ਮੌਕੇ ਤੇ ਇੰਨੀ ਦਰਦ ਹੁੰਦੀ ਹੈ ਕਿ ਸਿੱਧਾ ਨੱਕ ਜਾ ਉਹ ਟੇਢਾ ਹੋ ਜਾਂਦਾ, ਦਰਦ ਗਿਣੀ ਨਹੀਂ ਜਾਂਦੀ। ਗਰੜ ਪੁਰਾਣ ਵਿੱਚ ਇਹ ਲਿਖਿਆ ਕਿ ਇੱਕ ਲੱਖ ਠੂਏ ਦੇ ਡੰਗ ਮਾਰਜਨ ਲਈ ਬੰਦੇ ਨੂੰ ਪੀੜ ਹੁੰਦੀ ਹੈ, ਇਹ ਗਰੜ ਪੁਰਾਣ ਦੀ ਰਾਏ ਹੈ। ਜਦੋਂ ਕੜਲਾਂ ਪਈਆਂ ਨਾ ਤੇ ਆਖਿਆ ਪੁੱਤ ਨਰਾਇਣ ਮੈਂ ਗਿਆ, ਬਸ ਇੰਨੀ ਗੱਲ ਕਹੀ ਤੇ ਜਮਦੂਰ ਛੱਡ ਗਏ। ਇਹਦੇ ਭਗਵਾਨ ਦੇ ਨਾਮ ਦੀ ਮਹਾਨਤਾ, ਮੇਰੇ ਪਾਤਸ਼ਾਹ ਕਹਿੰਦੇ ਕੌਣ ਕੌਣ ਉਧਰੇ ਗੁਣ ਗਾਏ, ਕਿਹਦਾ ਕਿਹਦਾ ਜ਼ਿਕਰ ਕਰੀਏ। ਗਣਕਾ ਤਰ ਗਈ, ਅਜਾਮਲ ਤਰ ਗਿਆ ਪਰਮਾਤਮਾ ਦਾ ਨਾਂ ਲੈਣ ਕਰਕੇ।
ਗਣਨ ਨਾ ਜਾਈ ਕੀਮ ਨਾ ਪਾਈ,
ਮੁਖਾ ਗਣੇ ਨਹੀਂ ਜਾਂਦੇ ਤੇ ਨਾਮ ਪਰਮਾਤਮਾ ਦੇ ਨਾਮ ਦੀ ਕੀਮਤ ਪਾਈ ਜਾ ਸਕਦੀ ਹੈ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਬ ਰੰਗ ਮਾਣ
ਦੋ।
ਜਿਵੇਂ ਭਾਈ ਆਪਾਂ ਲੋਹੇ ਦਾ ਕਿਲ ਸੁੱਟੀਏ ਕੋਈ ਹੋਰ ਚੀਜ਼ ਸੁੱਟੀਏ ਤੇ ਡੁੱਬ ਜਾਂਦੀ ਹੈ ਨਾ, ਪਰ ਉਹ ਲੋਹੇ ਦੇ ਕਿਲ ਬੇੜੀ ਚ ਲੱਗੇ ਹੁੰਦੇ ਨੇ ਤੇ ਬੇੜੀ ਤਰੀ ਜਾਂਦੀ, ਲੋਹਾ ਤਰੀ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਹਾਂ ਤਾਂ ਲੋਹੇ ਵਰਗੇ, ਪਰ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੇ ਪਿਆਰੇ ਦੀ ਸੰਗਤ ਉਸ ਲੱਕੜ ਦੇ ਬੇੜੇ ਵਰਗੀ ਹੈ। ਜਿਵੇਂ ਲੱਕੜ ਦੇ ਬੇੜੇ ਕਰਕੇ ਲੋਹਾ ਤਰ ਗਿਆ, ਇਸੇ ਪ੍ਰਕਾਰ ਸਤ ਸੰਗਤ ਰੂਪੀ ਬੇੜੇ ਦੇ ਨਾਲ ਜਿਹੜਾ ਸਾਡਾ ਮਨ ਲੋਹੇ ਵਰਗਾ ਭਾਰਾ ਨਾ ਗਲਤੀਆਂ ਕਰਕੇ ਇਹ ਬੰਨੇ ਹੋ ਜਾਏਗਾ, ਤਰ ਜਾਏਗਾ।
ਨਾਨਕ ਜਿਸ ਪ੍ਰਾਪਤ ਕਰੇ,
ਗੁਰਮੁਖਾ ਗੱਲ ਤੇਰੀ ਮਿਹਨਤ ਨਾਲ ਨਹੀਂ, ਜਿਹਦੇ ਤੇ ਵਹਿਗੁਰੂ ਕਿਰਪਾ ਕਰੇ, ਜਿਹਨੂੰ ਇਹ ਦਾਤਾਂ ਪ੍ਰਾਪਤ ਹੋਈਆਂ ਉਹ ਇਸ ਸੰਸਾਰ ਸਾਗਰ ਤੋਂ ਬੰਨੇ ਹੋਣਗੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਕੌਣ ਕੌਣ ਉਧਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ, ਬੂਟ ਲੋਹ ਸਾਧ ਸੰਗ ਤਰੇ ਨਾ। ਪਤੇ